ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀ, ਤਲੰਗ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰਾ ਕੰਤ ਨਾ ਭਾਵੈ ਚੁੱਲੜਾ ਪਿਆਰੇ, ਕਿਉਂ ਧਨ ਸਿਜੈ ਜਾਏ। ਹਉ ਕੁਰਬਾਨੈ ਜਾਉ ਮਿਹਰਬਾਨਾ, ਹਉ ਕੁਰਬਾਨੈ ਜਾਉ, ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ। ਹਉ ਸਤਿਗੁਰੁ ਬਾਨੈ ਜਾਉ ਰਹਾਉ, ਕਾਇਆ ਰੰਗਣ ਜੇਥੀਐ ਪਿਆਰੇ, ਪਾਈਐ ਨਾਉ ਮਜੀਠ। ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ। ਧੂੜ ਤਿਨਾ ਕੀ ਜੇ ਮਿਲੈ ਜੀ ਕਹੋ, ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ। ਨਾਨਕ ਕਾਮਣ ਕੰਤੈ ਭਾਵੈ, ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ, ਗੁਰੂ ਸਵਰੂਪ, ਗੁਰੂ ਖਾਲਸਾ ਸਤਸੰਗਤ ਜੀ, ਆਪ ਧੰਨਤਾ ਦੇ ਯੋਗ ਹੋ, ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਪਾਵਨ ਪਵਿੱਤਰ ਹੁਕਮਨਾਮੇ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿੱਘ ਮਾਣ ਰਹੇ ਹੋ। ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁੰਦਰ ਸਿੰਘਾਸਨ 'ਤੇ ਸੁਭਾਈਮਾਨ ਹੋ ਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਹੁਕਮ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਹ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 'ਤੇ ਸੁਭਾਈਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਜਿੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਵਾਰ ਨੇ ਫੇਰ ਨੇ ਕੁਰਬਾਨ ਜਾਣ ਦਾ ਜ਼ਿਕਰ ਕੀਤਾ ਹੈ, ਉੱਥੇ ਨਾਲ ਹਜ਼ੂਰ ਨੇ ਨਾਮ ਦੇ ਰਸੀਏ ਅੰਮ੍ਰਿਤ ਵੇਲੇ ਉੱਠਣ ਵਾਲੇ ਸਵਾਸ ਸਵਾਸ ਦਾ ਸਿਮਰਨ ਭਜਨ ਕਰਨ ਵਾਲੇ ਉਹਨਾਂ ਗੁਰਮੁਖਾਂ ਪਿਆਰਿਆਂ ਤੋਂ ਵੀ ਕੁਰਬਾਨ ਜਾਣ ਦਾ ਜ਼ਿਕਰ ਕੀਤਾ। ਸਤਿਸੰਗ ਜੀ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਵਾਰਾਂ ਦੇ ਵਿੱਚ ਜ਼ਿਕਰ ਕੀਤਾ ਹੈ, ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਉੱਠ ਬਹਾਂਦੇ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਬੈਠ ਜਾਂਦੇ ਹਨ। ਅੰਮ੍ਰਿਤ ਵੇਲੇ ਉੱਠਣਾ ਬਹੁਤ ਹੀ ਔਖਾ ਹੈ। ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰੇ ਸਤਿਸੰਗਤ ਜੀ, ਉਹੀ ਅੰਮ੍ਰਿਤ ਵੇਲੇ ਉੱਠਦੇ ਨੇ, ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹਨ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲਿਆ ਉਹੀ ਅੰਮ੍ਰਿਤ ਨੂੰ ਸੰਭਾਲਦੇ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਸਰ ਨਾ ਵੰਦੇ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ। ਕੁਰਬਾਨੀ ਤਿੰਨਾਂ ਗੁਰਸਿੱਖਾਂ, ਇੱਕ ਮਨ ਹੋਏ ਗੁਰਜਾਪ ਜਪਨ ਦੇ। ਅਤੇ ਭਾਈ ਸਾਹਿਬ ਜੀ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਦਾ ਹਾਂ ਜਿਹੜੇ ਇੱਕ ਮਨ ਹੋ ਕੇ, ਮਨ ਨੂੰ ਇਕਾਗਰ ਕਰਕੇ, ਸੁਰਤੀ ਬਿਰਤੀ ਨੂੰ ਟਿਕਾ ਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦੇ ਨੇ, ਗੁਰੂ ਸ਼ਬਦ ਨਾਲ ਜੁੜ ਕੇ ਗੁਰ ਸ਼ਬਦ ਦਾ ਅਭਿਆਸ ਕਰਦੇ ਨੇ। ਭਾਈ ਸਾਹਿਬ ਜੀ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਜ਼ਿਕਰ ਕੀਤਾ ਹੈ ਕਿ ਹੇ ਅਕਾਲ ਪੁਰਖ, ਜੋ ਪ੍ਰਾਣੀ ਗੁਰਮੁਖ ਗੁਰਸਿੱਖ ਪਿਆਰੇ ਅੰਮ੍ਰਿਤ ਵੇਲੇ ਉੱਠ ਕੇ ਆਪ ਜੀ ਨੂੰ ਯਾਦ ਕਰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਦਰਸਾਇਆ ਹੈ, ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਚਾ ਲਾਂਗੇ ਉੱਠ ਨਾਮ ਜਪ, ਨਿਸ ਬਾਸਰ ਆਰਾਧ, ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੈ ਉਪਾਧ। ਹੇ ਭਾਈ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਰਾਤ ਦਿਨ ਉਸ ਵਾਹਿਗੁਰੂ ਨੂੰ ਚੇਤੇ ਰੱਖ, ਫਿਰ ਤੈਨੂੰ ਕਿਸੇ ਪ੍ਰਕਾਰ ਦਾ ਕੋਈ ਝੋਰਾ ਨਹੀਂ ਵਿਆਪੇਗਾ। ਅਤੇ ਜਿਹੜਾ ਉਪਾਧੀ ਰੂਪੀ ਤਾਪ ਹੈ ਨਾ, ਇਹ ਵੀ ਤੇਰਾ ਮਿਟ ਜਾਵੇਗਾ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਹੁਕਮ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪ੍ਰਭੂ ਦਾ ਸਿਮਰਨ ਕਰਨਾ, ਪਰਮੇਸ਼ਰ ਨੂੰ ਯਾਦ ਕਰਨਾ, ਅਤੇ ਫਿਰ ਨਾਲ ਹੀ ਇਹਦਾ ਫਲ ਦਰਸਾਇਆ ਹੈ। ਸਤਿਗੁਰੂ ਜੀ ਕਹਿੰਦੇ, ਮਨ ਅਤੇ ਤਨ ਜਿਹੜਾ ਹੈ, ਇਹ ਭਾਈ ਅਰੋਗ ਹੋ ਜਾਵੇਗਾ, ਰੋਗ ਤੋਂ ਰਹਿਤ ਹੋ ਜਾਵੇਗਾ। ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਟਿਕਾਓ ਵਿੱਚ ਹੈ, ਅੰਮ੍ਰਿਤ ਵੇਲਾ ਸਾਧ ਸੰਗਤ ਜੀ ਸ਼ਾਂਤ ਹੈ। ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠਣ ਦਾ ਇਸੇ ਕਰਕੇ ਹੀ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਿਵੇਂ ਅੰਮ੍ਰਿਤ ਵੇਲਾ ਸ਼ਾਂਤ ਹੈ, ਤੂੰ ਵੀ ਗੁਰੂ ਸ਼ਬਦ ਨਾਲ ਜੁੜ ਕੇ ਇਸੇ ਤਰ੍ਹਾਂ ਸ਼ਾਂਤ ਹੋ। ਟਿਕਾਓ ਵਿੱਚ ਆ, ਜਿਹੜਾ ਮਨ ਅੱਠੇ ਪੈਰ ਖਿੰਡਾਓ ਵਿੱਚ ਖਿੰਡਿਆ ਰਹਿੰਦਾ ਹੈ, ਇਸ ਨੂੰ ਟਿਕਾਉਣਾ ਕਰ। ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਕਰਿਆ ਕਰ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਧ ਸੰਗਤ ਨੂੰ ਵੀ ਅੰਮ੍ਰਿਤ ਵੇਲਾ ਦਰਸਾਇਆ ਹੈ। ਗੁਰੂ ਕੀ ਸੰਗਤ ਵਿੱਚ ਆਉਣਾ, ਗੁਰੂ ਕੀ ਸੰਗਤ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰਨਾ, ਭਾਈ ਸਾਹਿਬ ਜੀ ਕਹਿੰਦੇ ਇਹ ਵੀ ਇੱਕ ਅੰਮ੍ਰਿਤ ਵੇਲਾ ਹੈ। ਬਾਲ ਅਵਸਥਾ ਵੀ ਵਿਦਵਾਨਾਂ ਨੇ ਅੰਮ੍ਰਿਤ ਵੇਲਾ ਦਰਸਾਇਆ ਹੈ। ਜਿਵੇਂ ਅੰਮ੍ਰਿਤ ਵੇਲਾ ਟਿਕਾਓ ਵਿੱਚ ਹੈ, ਬਾਲ ਅਵਸਥਾ ਵੀ ਟਿਕਾਓ ਵਿੱਚ ਹੈ। ਕਿਸੇ ਪ੍ਰਕਾਰ ਦਾ ਕੋਈ ਲੈਣ ਦੇਣ ਨਹੀਂ, ਕੋਈ ਫੁਰਨਾ ਨਹੀਂ। ਸਤਸੰਗਤ ਜੀ, ਇਸੇ ਤਰ੍ਹਾਂ ਵਿਦਵਾਨਾਂ ਨੇ ਇਹ ਵੀ ਦਰਸਾਇਆ ਕਿ ਜਿਹੜੀ ਬਜ਼ੁਰਗ ਅਵਸਥਾ ਹੈ, ਇਹ ਵੀ ਇੱਕ ਅੰਮ੍ਰਿਤ ਵੇਲਾ ਹੈ। ਪਰ ਜੇ ਕੋਈ ਮਨੁੱਖ ਉਸ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜ ਜਾਵੇ, ਤਾਂ ਉਹਦੇ ਵਾਸਤੇ ਉਹੀ ਅੰਮ੍ਰਿਤ ਵੇਲਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਸਤਸੰਗਤ ਜੀ, ਅੰਮ੍ਰਿਤ ਵੇਲੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਅੰਮ੍ਰਿਤ ਵੇਲਾ ਹੀ ਸਾਡੇ ਹੱਥੋਂ ਖੁੱਸ ਗਿਆ ਤਾਂ ਫਿਰ ਗੁਰਸਿੱਖ ਦੇ ਪੱਲੇ ਕੁਛ ਵੀ ਨਹੀਂ। ਸਭ ਤੋਂ ਵੱਡੀ ਦਾਤ ਅੰਮ੍ਰਿਤ ਵੇਲੇ ਦੀ ਹੈ। ਅਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਦਾਤ ਗੁਰਸਿੱਖਾਂ ਦੀ ਝੋਲੀ ਵਿੱਚ ਪਾਈ ਹੈ, ਜਿਨ੍ਹਾਂ ਨੇ ਅੰਮ੍ਰਿਤ ਵੇਲਾ ਸੰਭਾਲ ਲਿਆ। ਸਮਝਣਾ ਉਹਨਾਂ ਨੇ ਸਭ ਕੁਛ ਹੀ ਸੰਭਾਲਿਆ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਇੱਕ ਮਨ ਹੋ ਕੇ ਪ੍ਰਭੂ ਦੇ ਜਾਪ ਵਿੱਚ ਜੁੜ ਜਾਂਦੇ ਨੇ। ਤੋ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਹੁਕਮਨਾਮੇ ਅੰਦਰ ਜਿੱਥੇ ਅੰਮ੍ਰਿਤ ਵੇਲੇ ਉੱਠਣ ਵਾਲਿਆਂ ਤੋਂ ਨਿਤਨੇਮ ਸਿਮਰਨ ਭਜਨ ਕਰਨ ਵਾਲਿਆਂ ਤੋਂ ਕੁਰਬਾਨ ਜਾਣ ਦਾ ਪੱਖ ਰੱਖਿਆ ਹੈ, ਉੱਥੇ ਇਸ ਸ਼ਬਦ ਦੇ ਅੰਦਰ ਮਨਮੁੱਖ ਅਤੇ ਗੁਰਮੁਖ ਦਾ ਪੱਖ ਵੀ ਦਰਸਾਇਆ ਹੈ। ਜਿਵੇਂ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਦੋ ਪ੍ਰਕਾਰ ਦਾ ਰੰਗ ਦਰਸਾਇਆ ਹੈ, ਇੱਕ ਮਜੀਠੀ ਰੰਗ ਹੈ, ਇੱਕ ਕਸੁੰਭਾ ਰੰਗ ਹੈ। ਮਜੀਠੀ ਰੰਗ ਪੱਕਾ ਰੰਗ ਹੈ, ਇਹ ਕਦੇ ਵਾਸਤੇ ਉਤਰਦਾ ਨਹੀਂ। ਪਰ ਕਸੁੰਭਾ ਰੰਗ ਜਿਹੜਾ ਹੈ ਇਹ ਸਦਾ ਵਾਸਤੇ ਸਥਿਰ ਨਹੀਂ ਰਹਿੰਦਾ, ਇਹ ਨਾਸ ਹੋ ਜਾਂਦਾ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਆਪਣਾ ਮਨ ਰੂਪੀ ਵਸਤਰ ਨਾਮ ਰੂਪੀ ਪੱਕੇ ਰੰਗ ਵਿੱਚ ਰੰਗ ਲੈਂਦੇ ਨੇ, ਅਤੇ ਮਨਮੁੱਖਾਂ ਨੇ ਕੁਸੁੰਭੇ ਰੰਗ ਵਿੱਚ ਆਪਣੇ ਮਨ ਰੂਪੀ ਵਸਤਰ ਨੂੰ ਰੰਗਿਆ ਹੋਇਆ ਹੈ, ਜਿਸ ਕਰਕੇ ਉਸ ਪਰਮੇਸ਼ਰ ਦੇ ਘਰ ਵਿੱਚ, ਪਰਮੇਸ਼ਰ ਦੇ ਸਰੂਪ ਘਰ ਵਿੱਚ ਪ੍ਰਵਾਨ ਨਹੀਂ ਹੁੰਦੇ। ਪਰ ਜਿਨ੍ਹਾਂ ਨੇ ਮਜੀਠੀ ਨਾਮ ਦਾ ਰੰਗ ਮਨ ਰੂਪੀ ਵਸਤਰ ਨੂੰ ਲਾਇਆ, ਸਤਸੰਗਤ ਜੀ, ਉਹ ਪ੍ਰਭੂ ਦੇ ਸਰੂਪ ਘਰ ਵਿੱਚ ਪ੍ਰਵਾਨ ਹੋ ਜਾਂਦੇ ਨੇ। ਇਹ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਆਪਾਂ ਨੂੰ ਵੀ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ, ਇਸ ਮਨ ਨੂੰ ਨਾਮ ਦਾ ਪੱਕਾ ਰੰਗ ਲਾਉਣਾ ਕਰੋ। ਪੱਕਾ ਰੰਗ ਲੱਗ ਗਿਆ ਤਾਂ ਫਿਰ ਇਹ ਕਦੇ ਵਾਸਤੇ ਲੱਥੇਗਾ ਨਹੀਂ। ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਮੁੱਖ ਵਾਕ ਦੀ ਵਿਚਾਰ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਾਂਝੀ ਕਰੀਏ ਜੀ।
ਸਤਨਾਮ ਵਾਹਿਗੁਰੂ ਸਾਹਿਬ ਜੀ। ਤਲੰਗ ਮਹੱਲਾ ਪਹਿਲਾ, ਘਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ
राग तलंग विच साहिब श्री गुरु नानक देव जी महाराज का उचारण किया होया ए पावन पवित्र शब्द है। तीजे घर सुरताल विच सतगुरु पातशाह जी ने इस शब्द का गायन किया है। परमात्मा एक है, ओंकार सारिया का प्रकाशक है, सारिया की पालना करने वाला है, अते लैता करने वाला भी वो आप है। सत चेतन स्वरूप है ते गुर आनंद स्वरूप है। प्रसाद सतगुरु की कृपा नाल उस एक अकाल पुरख वाहेगुरु की प्राप्ति हुंदी है। जिवें सतगुरु पातशाह जी ने गुरबाणी विच दर्शाया है, बिन सतगुर किन्ना ना पायो, बिन सतगुर किन्ना ना पाया। सतगुरु तो बगैर किसे ने उस अकाल पुरख वाहेगुरु नूं प्राप्त नहीं किया, ते ना ही सतगुरु तो बगैर किसे नूं उस दी प्राप्ति होई है। सतसंगत अपने आप भावें मनुख जिन्ना मर्जी जतन करे, जिन्ना चिर असीं गुरु ग्रंथ साहब जी दे लड़ नहीं लगते, पंजां तों अमृत दी दात प्राप्त करके वाहेगुरु गुरमंत्र दे अभ्यासी नहीं हुंदे, उन्हां चिर सानू उस मालक दी प्राप्ति नहीं हो सकती। गुरबिन कोर अंधार, गुरु बिन समझ ना आवै, गुरबिन सुरत ना सिद्ध, गुरु बिन मुगत ना पावै। गुरु शब्द तो बगैर सुरती नूं सिद्धी दी प्राप्ति नहीं हुंदी। जिन्ना चिर शब्द सुरत दा समेल नहीं हुंदा, उन्ना चिर ए जीव उस मालक नूं प्राप्त नहीं कर सकदा। सतगुरु कलगीधर पातशाह जी ने जिथे गुरता गद्दी साहिब श्री गुरु ग्रंथ साहिब जी नूं बख्शिश कीती ते नाल हुक्म कीता सी सब सिखण का हुक्म है गुरु मान्यो ग्रंथ, उत्थे नाल सतगुरु जी ने यह भी सानू हुक्म कीता पांच सिंह जो अमृत देव है, पांच प्यारे जो सानू अमृत की दात देंदे ने, ताको शाक सिर पुन लेवै। सतसंगत जी, वो पंजां प्यारियां वल्लों दित्ती अमृत की दात जगियासू प्यार सहित छक लवे। अमृत छक के ही गुरु ग्रंथ साहिब जी का सिख बन सकता है, ते सिख बन के जदों गुर शब्द का अभ्यास करेगा, फिर वाहेगुरु गुरमंत्र जपेगा, ते सतसंगत जी फिर उस एक दी प्राप्ति होवेगी। साहिब मेरा एको है, एको है भाई एको है, वो मालक एक है, ते उस दी प्राप्ति गुरु द्वारा हुंदी है। अपने तौर ते भावें असीं जिन्ना मर्जी वाहेगुरु 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 जपी जाइए, पर जिन्ना चिर असीं पंजां तों अमृत की दात प्राप्त नहीं करते, ਪੰਜਾਂ ਦੇ ਮੁੱਖ ਤੋਂ ਸਤ ਸੰਗਤ ਜੀ ਅਸੀਂ ਵਾਹਿਗੁਰੂ ਗੁਰਮੰਤਰ ਦੀ ਦਾਤ ਨਹੀਂ ਲੈਂਦੇ ਉਹਨਾਂ ਚਿਰ ਸਾਨੂੰ ਇੱਕ ਦੀ ਪ੍ਰਾਪਤੀ ਨਹੀਂ ਹੋਵੇਗੀ ਕਿਉਂਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਮਰਯਾਦਾ ਕਾਇਮ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਇੱਕ ਹੈ, ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ, ਸਤਿਗੁਰੂ ਦੀ ਕਿਰਪਾ ਨਾਲ ਉਸ ਦੀ ਪ੍ਰਾਪਤੀ ਹੁੰਦੀ ਹੈ।
ਇਹੋ ਤਨ ਮਾਇਆ ਪਾਹਿਆ ਪਿਆਰੇ।
ਸਤਸੰਗਤ ਜੀ, ਵਸਤਰ ਨੂੰ ਰੰਗ ਲਾਉਣ ਤੋਂ ਪਹਿਲਾਂ ਪਾ ਦਿੱਤੀ ਜਾਂਦੀ ਹੈ, ਲੂਣ ਹੜਕੜੀ ਜਾਂ ਸੋਡਾ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਇੱਕ ਚੀਜ਼ ਪਾਣੀ ਵਿੱਚ ਘੋਲ ਕੇ ਫਿਰ ਉਹਦੇ ਵਿੱਚ ਕੱਪੜਾ ਜਿਹੜਾ ਉਹ ਭਿਉਂਇਆ ਜਾਂਦਾ ਹੈ ਔਰ ਜਦੋਂ ਕੱਪੜਾ ਚੰਗੀ ਤਰ੍ਹਾਂ ਭਿੱਜ ਜਾਂਦਾ ਹੈ ਉਹਨੂੰ ਪਾ ਚੜ੍ਹ ਜਾਂਦੀ ਹੈ ਨਾ ਅਤੇ ਫਿਰ ਸਤਸੰਗਤ ਜੀ ਉਸ ਨੂੰ ਲਿਲਾਰੀ ਰੰਗ ਕਾੜ ਕੇ ਅਤੇ ਉਹ ਵਸਤਰ ਜਿਹੜਾ ਰੰਗ ਵਿੱਚ ਪਾਉਂਦਾ ਫਿਰ ਉਹਨੂੰ ਰੰਗ ਚੜ੍ਹਦਾ। ਪਰ ਕਈ ਵਾਰ ਆਪਾਂ ਵੇਖਦੇ ਹਾਂ ਵਸਤਰ ਨੂੰ ਬਹੁਤੀ ਪਾਹ ਲੱਗੀ ਹੋਵੇ ਨਾ ਅਤੇ ਅਸੀਂ ਕਹਿ ਦਿੰਦੇ ਵੀ ਇਹਨੂੰ ਮਾਇਆ ਬੜੀ ਲੱਗੀ ਹੋਈ ਹੈ ਅਤੇ ਜਿਸ ਵਸਤਰ ਨੂੰ ਮਾਇਆ ਲੱਗੀ ਹੋਵੇ ਉਹ ਕੋਈ ਬਹੁਤਾ ਵਧੀਆ ਨਹੀਂ ਹੁੰਦਾ। ਸਾਡੀਆਂ ਮਤਾਵਾਂ ਕਹਿ ਦਿੰਦੀਆਂ ਨੇ ਵੀ ਇਹ ਕੱਪੜਾ ਮਾੜਾ ਹੈ, ਜਿਹਨੂੰ ਮਾਇਆ ਦੀ ਪਾਹ ਲੱਗੀ ਹੋਵੇ ਨਾ ਬਹੁਤੀ, ਜਿਹਦੇ ਵਿੱਚੋਂ ਬਹੁਤਾ ਆਟਾ ਧੂੜ ਜੀ ਉੜਦੀ ਹੋਵੇ, ਸਤਸੰਗਤ ਜੀ ਉਹ ਕੱਪੜਾ ਮਾੜਾ ਹੁੰਦਾ ਹੈ ਕਿਉਂਕਿ ਧੋਤਿਆਂ ਉਹਦੇ ਵਿੱਚੋਂ ਉਹ ਪਾਹ ਨਿਕਲ ਜਾਂਦੀ ਹੈ, ਮਾਇਆ ਨਿਕਲ ਜਾਂਦੀ ਹੈ ਅਤੇ ਉਹ ਪੂਣਾ ਜਿਹਾ ਬਣ ਜਾਂਦਾ ਹੈ, ਫਿਰ ਉਹ ਵਸਤਰ ਮਨੁੱਖ ਦੇ ਪਹਿਨਣ ਯੋਗ ਨਹੀਂ ਹੁੰਦਾ। ਇਸੇ ਤਰ੍ਹਾਂ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹੋ ਤਨ ਮਾਇਆ ਪਾਹਿਆ ਪਿਆਰੇ। ਹੇ ਪਿਆਰੇ, ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਇਸ ਸਰੀਰ ਰੂਪੀ ਕੱਪੜੇ ਨੂੰ ਮਾਇਆ ਦੀ ਪਾਹ ਲਾ ਲਈ ਹੈ, ਮਾਇਆ ਦੀ ਪਾਹ ਲੱਗੀ ਹੋਈ ਹੈ।
ਲੀਤੜਾ ਲੱਭ ਰੰਗਾਏ।
ਸਤਿਗੁਰੂ ਜੀ ਕਹਿੰਦੇ ਮਾਇਆ ਦੀ ਪਾਹ ਲਾ ਕੇ ਅਤੇ ਇਸ ਨੂੰ ਲੱਭ ਦਾ ਰੰਗ ਲਾ ਲਿਆ ਹੈ, ਲੱਭ ਦੇ ਰੰਗ ਵਿੱਚ ਇਸ ਨੂੰ ਰੰਗਾ ਲਿਆ ਹੈ। ਜ਼ਬਾਨ ਦੇ ਚਸਕੇ ਦੁਆਰਾ ਸਤਸੰਗਤ ਜੀ ਖਾਣ ਦਾ ਚਸਕਾ ਲੱਗਾ ਹੋਇਆ ਵੀ ਆਹ ਵੀ ਖਾ ਲਾਂ ਆਹ ਵੀ ਖਾ ਲਾਂ, ਜਿਵੇਂ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਨਾ, ਲੋਭੀ ਜੰਤ ਨਾ ਜਾਣਈ ਭੱਖ ਅਭੱਖ ਸਭ ਖਾਏ। ਲਾਲਚੀ ਜਿਹੜਾ ਬੰਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਉਹ ਨਹੀਂ ਜਾਣਦਾ, ਉਹ ਨਾ ਖਾਣ ਵਾਲੀਆਂ ਚੀਜ਼ਾਂ ਵੀ ਖਾਈ ਜਾਂਦਾ ਹੈ ਅਤੇ ਖਾਣ ਵਾਲੀਆਂ ਵੀ ਖਾਈ ਜਾਂਦਾ, ਭੱਖ ਅਭੱਖ ਸਭ ਖਾਏ। ਜਿਹੜੀਆਂ ਨਾ ਖਾਣ ਵਾਲੀਆਂ ਨੇ ਨਸ਼ੇ ਆਦਿਕ ਉਹ ਵੀ ਖਾਈ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜ਼ਬਾਨ ਦੇ ਚਸਕੇ ਕਰਕੇ ਇਸ ਜੀਵ ਨੇ ਲੱਭ ਦਾ ਰੰਗ ਲਾ ਲਿਆ ਹੈ ਇਸ ਸਰੀਰ ਨੂੰ। ਵਿਦਵਾਨਾਂ ਨੇ ਸੂਖਮ ਸਰੀਰ ਦਾ ਵੀ ਜ਼ਿਕਰ ਕੀਤਾ ਹੈ, ਇਹ ਸੂਖਮ ਸਰੀਰ ਨੂੰ ਮਾਇਆ ਦੀ ਪਾਹ ਲਾ ਕੇ ਇਸ ਜੀਵ ਨੇ ਲੱਭ ਦਾ ਰੰਗ ਲਾ ਲਿਆ ਹੈ।
ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਪਿਆਰੇ, ਮੇਰੇ ਕੰਤ ਮਾਲਕ ਵਾਹਿਗੁਰੂ ਨੂੰ ਇਹ ਸਰੀਰ ਰੂਪੀ ਚੋਲਾ ਚੰਗਾ ਨਹੀਂ ਲੱਗਦਾ। ਜਿਸ ਸਰੀਰ ਰੂਪੀ ਚੋਲੇ ਦੇ ਵਿੱਚ ਮਾਇਆ ਦੀ ਪਾਹ ਲੱਗੀ ਹੈ ਅਤੇ ਲੱਭ ਦਾ ਰੰਗ ਲੱਗਾ ਹੋਇਆ ਹੈ, ਉਹ ਚੋਲਾ ਉਹ ਕੱਪੜਾ ਮੇਰੇ ਮਾਲਕ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ।
ਕਿਉਂ ਧਨ ਸਿਜੈ ਜਾਏ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੀਵ ਇਸਤਰੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਸੇਜਾ ਜਿਹਨੂੰ ਅੰਤਸ਼ਕਰਨ ਕਿਹਾ ਜਾਂਦਾ ਹੈ, ਉਸ ਅੰਤਸ਼ਕਰਨ ਰੂਪੀ ਸੇਜਾ ਦੇ ਉੱਤੇ ਕਿਵੇਂ ਜਾਵੇ? ਭਾਵ ਨਹੀਂ ਜਾ ਸਕਦੀ, ਕਿਉਂਕਿ ਜਦੋਂ ਮਾਲਕ ਪਸੰਦ ਹੀ ਨਹੀਂ ਕਰਦਾ ਤੇ ਜੀਵ ਇਸਤਰੀ ਅੰਤਸ਼ਕਰਨ ਰੂਪੀ ਸੇਜ ਤੇ ਕਿਵੇਂ ਜਾਵੇ? ਉਮ ਕਿਉ ਹੀਓ ਮਿਲਣ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪਿਰੈ ਜਾਈ, ਸੁਣਤ ਸੰਦੇਸਰੋ ਪਿਰੈ ਗ੍ਰਹਿ ਸੇਜ ਵਿਛਾਈ, ਭਰਮ ਭਰਮ ਆਇਓ ਤਾਂ ਨਦਰ ਨਾ ਪਾਈ। ਸਤਿਗੁਰੂ ਜੀ ਨੇ ਅੱਗੇ ਚੱਲ ਕੇ ਇਸ ਸ਼ਬਦ ਦੇ ਵਿੱਚ ਜ਼ਿਕਰ ਕੀਤਾ ਹੈ, ਏਕਾ ਸੇਜ ਵਿਸ਼ੀ ਧਨ ਕੰਤਾ। ਸਤਸੰਗਤ ਜੀ, ਜੀਵ ਇਸਤਰੀ ਅਤੇ ਪਰਮਾਤਮਾ ਪਤੀ ਇੱਕੋ ਹੀ ਸੇਜ 'ਤੇ ਨੇ। ਏਕਾ ਸੇਜ ਵਿਸ਼ੀ ਧਨ ਕੰਤਾ। ਪਰ ਹੁਣ ਸਤਿਗੁਰੂ ਜੀ ਨੇ ਅਗਲੀ ਪੰਕਤੀ ਵਿੱਚ ਦਰਸਾਇਆ, ਹਜ਼ੂਰ ਕਹਿੰਦੇ ਨੇ, ਧਨ ਸੂਤੀ ਫਿਰ ਸਦ ਜਾਗੰਤਾ। ਜੀਵ ਇਸਤਰੀ ਅਗਿਆਨਤਾ ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤੀ ਪਈ ਹੈ, ਪਰ ਪਤੀ ਪਰਮਾਤਮਾ ਜਾਗਦਾ ਹੈ। ਹੁਣ ਇਹ ਜੀਵ ਇਸਤਰੀ ਜਾਗੇਗੀ ਕਿਵੇਂ? ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਧਨ ਜਾਗੈ ਜੇ ਪਿਰ ਬੋਲੰਤਾ। ਪਰ ਇਸ ਤੋਂ ਪਹਿਲਾਂ ਹਜ਼ੂਰ ਨੇ ਕਿਹਾ ਹੈ ਕਿ ਇਹ ਜੀਵ ਇਸਤਰੀ ਸੁੱਤੀ ਕਿਉਂ ਹੈ? ਪੀਓ ਮਦਰੋ ਧਨ ਮਤਵੰਤਾ। ਹੁਣ ਮਦਰੋ ਨਾਮ ਨਸ਼ੇ ਦਾ ਹੈ ਸਤਸੰਗਤ ਜੀ। ਇਹ ਜੀਵ ਇਸਤਰੀ ਅਗਿਆਨਤਾ ਦਾ ਅਵਿਦਿਆ ਦਾ ਨਸ਼ਾ ਪੀ ਕੇ ਅਤੇ ਗਾੜੀ ਨੀਂਦ ਵਿੱਚ ਸੁੱਤੀ ਹੋਈ ਹੈ, ਪਰ ਜਾਗੇਗੀ ਤਾਂ ਜਦੋਂ ਉਹ ਪਤੀ ਪਰਮੇਸ਼ਰ ਇਹਨੂੰ ਬੁਲਾਵੇਗਾ। ਹੈਣ ਦੋਨੋਂ ਇੱਕੇ ਸੇਜ ਦੇ ਉੱਤੇ, ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੀਵ ਇਸਤਰੀ ਦਾ ਉਸ ਈਸ਼ਵਰ ਦੇ ਨਾਲ ਮਿਲਾਪ ਨਹੀਂ ਹੋ ਰਿਹਾ। ਘਟ ਘਟ ਮੈਂ ਹਰ ਜੂ ਬਸਾ, ਸੰਤਨ ਕਹਿਓ ਪੁਕਾਰ। ਗੁਰੂ ਸਾਹਿਬ ਜੀ ਨੇ ਪੁਕਾਰ ਪੁਕਾਰ ਕੇ ਕਿਹਾ ਕਿ ਉਹ ਪਰਮਾਤਮਾ ਸਾਰਿਆਂ ਸਰੀਰਾਂ ਸਰੀਰਾਂ ਵਿੱਚ ਵੱਸਦਾ ਹੈ, ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ। ਜੀਵ ਇਸਤਰੀ ਤੋਂ ਉਹ ਪਾਸੇ ਵੀ ਨਹੀਂ। ਏਕਾ ਸੇਜ ਵਿਸ਼ੀ ਧਨ ਕੰਤਾ, ਇੱਕੇ ਸੇਜ ਦੇ ਉੱਤੇ ਦੋਵੇਂ ਨੇ, ਜੀਵ ਤੇ ਈਸ਼। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੀਵ ਇਸਤਰੀ ਨੇ ਇਸ ਸਰੀਰ ਰੂਪੀ ਚੋਲੇ ਨੂੰ ਕੱਪੜੇ ਨੂੰ ਮਾਇਆ ਦੀ ਪਾਹ ਲਾ ਕੇ ਲੱਭ ਦਾ ਰੰਗ ਲਾ ਲਿਆ ਹੈ, ਇਸ ਕਰਕੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਹੁਣ ਇਹ ਕੱਪੜਾ ਪਾਉਂਦਾ ਨਹੀਂ, ਚੰਗਾ ਨਹੀਂ ਲੱਗਦਾ। ਅਤੇ ਜੀਵ ਇਸਤਰੀ ਉਸ ਮਾਲਕ ਦੀ ਸੇਜ 'ਤੇ ਕਿਵੇਂ ਜਾਵੇ? ਭਾਵ ਉਸ ਸਰੂਪ ਦੇ ਵਿੱਚ ਕਿਵੇਂ ਜਾਵੇਗੀ? ਉਸ ਮਾਲਕ ਦੇ ਘਰ ਨੂੰ ਕਿਵੇਂ ਪ੍ਰਾਪਤ ਕਰੇਗੀ?
ਹਾਂ ਕੁਰਬਾਨੈ ਜਾਉ ਮਿਹਰਵਾਨਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਮਿਹਰ ਕਰਨ ਵਾਲੇ, ਮਿਹਰਾਂ ਦੇ ਮਾਲਕ, ਐ ਮਿਹਰਬਾਨ ਦਾਤਾ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ।
ਹਉ ਕੁਰਬਾਨੈ ਜਾਓ,
ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਹਉ ਕੁਰਬਾਨੈ ਜਾਉ ਤਨਾ ਕਰ,
ਮਹਾਰਾਜ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ।
ਲੈਣ ਜੋ ਤੇਰਾ ਨਾਉ,
ਜਿਹੜੇ ਤੇਰਾ ਨਾਮ ਲੈਂਦੇ ਹਨ, ਤੇਰਾ ਨਾਮ ਜਪਦੇ ਨੇ, ਤੈਨੂੰ ਯਾਦ ਕਰਦੇ ਨੇ, ਮਹਾਰਾਜ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ। ਸਤਸੰਗਤ, ਜਿੱਥੇ ਮਨ ਦੇ ਪਿੱਛੇ ਤੁਰਨ ਵਾਲੇ ਆਦਮੀ ਨੇ ਇਸ ਸਰੀਰ ਰੂਪੀ ਚੋਲੇ ਨੂੰ ਮਾਇਆ ਦੀ ਪਾਹ ਦੇ ਕੇ ਅਤੇ ਲੱਭ ਦਾ ਰੰਗ ਲਾ ਲਿਆ ਹੈ, ਉੱਥੇ ਗੁਰਮੁਖ ਨੇ ਇਸ ਸਰੀਰ ਰੂਪੀ ਚੋਲੇ ਨੂੰ ਸੇਵਾ ਦੀ ਪਾਹ ਦੇ ਕੇ ਨਾਮ ਦਾ ਰੰਗ ਲਾ ਲਿਆ ਹੈ। ਅਤੇ ਜਦੋਂ ਨਾਮ ਦਾ ਰੰਗ ਲੱਗ ਗਿਆ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਮਹਾਰਾਜ ਜਿਹੜਾ ਤੇਰਾ ਨਾਮ ਲੈਂਦੇ ਨੇ, ਤੇਰਾ ਨਾਮ ਜਪਦੇ ਹਨ।
ਲੈਣ ਜੋ ਤੇਰਾ ਨਾਉ ਤਨਾ ਕਰ,
ਮਹਾਰਾਜ ਮੈਂ ਉਹਨਾਂ ਤੋਂ ਜਿਹੜੇ ਤੇਰਾ ਨਾਮ ਲੈਂਦੇ ਨੇ, ਤੇਰਾ ਨਾਮ ਜਪਦੇ ਹਨ।
ਹਉ ਸਤਿਗੁਰਬਾਨੈ ਜਾਓ,
ਮਹਾਰਾਜ ਮੈਂ ਇੱਕ ਵਾਰ ਨਹੀਂ, ਮੈਂ ਤੇ ਸਦਾ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ ਜਿਹੜੇ ਤੇਰਾ ਨਾਮ ਜਪਦੇ ਨੇ। ਸਤਸੰਗਤ, ਨਾਮ ਜਪਣ ਵਾਲਿਆਂ ਤੋਂ ਸਤਿਗੁਰੂ ਵੀ ਕੁਰਬਾਨ ਹੁੰਦਾ ਹੈ, ਪਰ ਉਹਨਾਂ ਤੋਂ ਨਹੀਂ ਜਿਹੜੇ ਖਾ ਪੀ ਕੇ ਅੱਠੇ ਪੈਰ ਸੁੱਤੇ ਰਹਿੰਦੇ ਨੇ, ਜੀਵਨ ਅਜਾਈ ਗੁਜ਼ਾਰ ਰਹੇ ਨੇ, ਉਹਨਾਂ ਦਾ ਕਿਤੇ ਜ਼ਿਕਰ ਨਹੀਂ ਆਇਆ। ਜ਼ਿਕਰ ਨਾਮ ਦੇ ਰਸੀਆਂ ਦਾ ਹੀ ਆਇਆ ਹੈ। ਸਤਿਗੁਰੂ ਜੀ ਕਹਿੰਦੇ, ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਦਾ ਹਾਂ ਹੇ ਮਾਲਕ, ਜਿਹੜੇ ਤੇਰਾ ਨਾਮ ਜਪਦੇ ਨੇ, ਅਤੇ ਮੈਂ ਉਹਨਾਂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ।
ਰਹਾਉ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਕਾਇਆ ਰੰਗਣ ਜੇਥੀ ਐ ਪਿਆਰੇ,
ਹੇ ਪਿਆਰੇ ਜੇ ਇਹ ਸਰੀਰ ਕਾਇਆ ਮੱਟੀ ਬਣ ਜਾਵੇ। ਮੱਟੀ ਸਤਸੰਗਤ ਜੀ ਲੇਲਾਰੀ ਦੇ ਪਾਸ ਉਹ ਭਾਂਡਾ ਹੈ, ਜਿਸ ਮੱਟੀ ਦੇ ਵਿੱਚ ਲੇਲਾਰੀ ਵਸਤਰ ਰੰਗਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਭਾਈ ਸਾਹਿਬ ਜੀ ਕਹਿੰਦੇ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਪਾਪ ਕਮੱਤਾ। ਇੱਕ ਵਾਰੀ ਨਿਲਾਰੀ ਦਾ ਜਿਹੜਾ ਮੱਟ ਹੁੰਦਾ ਉਹ ਬਹੁਤ ਤਕੜਾ ਹੁੰਦਾ, ਵੱਡਾ ਹੁੰਦਾ ਹੈ, ਭਾਂਡਾ ਬੜਾ ਚੌੜਾ ਹੁੰਦਾ। ਸਤਸੰਗਤ ਜੀ, ਉਸ ਰੰਗ ਵਾਲੇ ਭਾਂਡੇ ਦੇ ਵਿੱਚ ਕਿਤੇ ਗਿੱਦੜ ਪੈ ਗਿਆ ਅਤੇ ਉਹ ਰੰਗਿਆ ਗਿਆ, ਰੰਗ ਸੀ ਨਾ ਵਿੱਚ ਰੰਗਿਆ ਗਿਆ, ਅਤੇ ਜੰਗਲ ਵਿੱਚ ਜਾ ਕੇ ਘੁਮੰਡ ਕਰਨ ਲੱਗ ਪਿਆ ਕਿ ਮੈਂ ਜੰਗਲ ਦਾ ਬਾਦਸ਼ਾਹ ਹਾਂ। ਪਰ ਭਾਈ ਸਾਹਿਬ ਜੀ ਕਹਿੰਦੇ, ਇੱਕ ਦਿਨ ਐਸਾ ਆਇਆ ਮੂਲੀ ਪਾਜ ਉਘਾੜਿਆ, ਬੋਲੀ ਕਾਜ ਵਿਗਾੜਿਆ ਜੋ ਮੂਲੀ ਪੱਤਾ। ਹੁਣ ਜਦੋਂ ਉਹ ਆਪਣੀ ਆਵਾਜ਼ ਵਿੱਚ ਬੋਲਿਆ ਹੀਂਗਿਆ ਅਤੇ ਜੰਗਲ ਦੇ ਜਾਨਵਰਾਂ ਨੇ ਪਛਾਣ ਲਿਆ ਵੀ ਤਾਂ ਗਿੱਦੜ ਹੈ, ਗਿੱਦੜ ਅਤੇ ਸ਼ੇਰ ਦੀ ਪਛਾਣ ਹੋ ਜਾਂਦੀ ਹੈ। ਜਦੋਂ ਗਿੱਦੜ ਹਵਾਂਕਿਆ ਅਤੇ ਜੰਗਲੀ ਜਾਨਵਰਾਂ ਨੇ ਪਛਾਣ ਲਿਆ ਵੀ ਇਹ ਤਾਂ ਗਿੱਦੜ ਹੈ, ਇਹ ਤਾਂ ਭੁਲੇਖਾ ਪਾ ਕੇ ਸ਼ੇਰ ਬਣਿਆ ਬੈਠਾ ਸੀ। ਅਤੇ ਸਤਸੰਗਤ ਜੀ ਉਸੇ ਵੇਲੇ ਹੀ ਭਾਈ ਸਾਹਿਬ ਜੀ ਕਹਿੰਦੇ ਨੇ ਜੰਗਲੀ ਜਾਨਵਰਾਂ ਨੇ ਘੇਰ ਲਿਆ। ਇਸੇ ਤਰ੍ਹਾਂ ਕਈ ਵਾਰ ਮਨੁੱਖ ਪਖੰਡ ਕਮਾ ਕਰਕੇ ਲੋਕਾਂ ਨੂੰ ਵਿਖਾਉਂਦਾ ਹੈ ਵੀ ਮੈਂ ਬੜਾ ਨਾਮ ਦਾ ਰਸੀਆ ਹਾਂ, ਪਰ ਜਦੋਂ ਉਹਦਾ ਪਾਜ ਉੱਗੜਦਾ ਹੈ ਲੋਕਾਂ ਦੇ ਸਾਹਮਣੇ ਤਾਂ ਫਿਰ ਉਹ ਮੂੰਹ ਦੇਣ ਜੋਗਾ ਨਹੀਂ ਰਹਿੰਦਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ, ਕਾਇਆ ਰੰਗਣ ਜੇ ਥੀਆ ਪਿਆਰੇ। ਹੇ ਪਿਆਰੇ, ਜੇ ਕਾਇਆ ਸਰੀਰ ਮੱਟੀ ਬਣ ਜਾਵੇ ਤਾਂ
ਪਾਈਐ ਨਾਉ ਮਜੀਠ,
ਜੇ ਸਰੀਰ ਰੂਪੀ ਮੱਟੀ ਬਣ ਜਾਵੇ ਤੇ ਫਿਰ ਇਹਦੇ ਵਿੱਚ ਪਾਈਏ ਕੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਾਈਏ ਨਾਉ ਮਜੀਠ। ਮਜੀਠ ਨਾਮ ਹੈ ਪੱਕੇ ਰੰਗ ਦਾ। ਸਤਸੰਗਤ ਸਤਿਗੁਰੂ ਜੀ ਕਹਿੰਦੇ ਨਾਮ ਰੂਪੀ ਪੱਕਾ ਰੰਗ ਪਾਉਣਾ ਕਰ, ਕਿਉਂਕਿ ਸਤਸੰਗਤ ਜੀ ਕੱਚਾ ਰੰਗ ਕਸੁੰਭ ਕਾ ਥੋੜੜਿਆਂ ਦਿਨ ਚਾਰ ਜੀਓ। ਜਿਹੜਾ ਕਸੁੰਭਾ ਰੰਗ ਹੁੰਦਾ ਨਾ, ਕੱਚਾ ਰੰਗ, ਇਹ ਕੋਈ ਬਹੁਤਾ ਸਮਾਂ ਨਹੀਂ ਕੱਢਦਾ, ਚਾਰ ਕੁ ਦਿਨ ਹੀ ਰਹਿੰਦਾ ਹੈ, ਮੁੜ ਕੇ ਫਿਟਕ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਦਰਸਾਇਆ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁੱਖ ਰੋਏ। ਆ ਕਈ ਵਾਰ ਅਸੀਂ ਕੱਪੜਾ ਲੈ ਆਈਏ ਉਹਦਾ ਰੰਗ ਕੱਚਾ ਹੋਵੇ, ਦੋ ਚੌਂ ਦਿਨਾਂ ਤੋਂ ਬਾਅਦ ਜਦੋਂ ਉਹ ਰੰਗ ਫਿਟਕ ਜਾਂਦਾ ਹੈ, ਰੰਗ ਲੱਥ ਜਾਂਦਾ ਹੈ ਨਾ, ਤਾਂ ਸਾਡੀਆਂ ਮਤਾਵਾਂ ਬੜੀਆਂ ਦੁੱਖ ਮਨਾਉਂਦੀਆਂ ਨੇ ਵੀ ਪੈਸੇ ਵੀ ਖਰਚੇ ਅਤੇ ਕੱਪੜਾ ਵੀ ਕਿਸੇ ਕੰਮ ਦਾ ਨਹੀਂ ਨਿਕਲਿਆ, ਰੰਗ ਵੀ ਕੱਚਾ ਲੈ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕੂੜਾ ਰੰਗ ਕਸੁੰਭ ਕਾ ਬਿਨਸ ਜਾਏ ਦੁੱਖ ਰੋਏ। ਕਸੁੰਭ ਦਾ ਰੰਗ ਜਿਹੜਾ ਉਹ ਝੂਠਾ ਹੈ, ਜਦੋਂ ਬਿਨਸ ਜਾਂਦਾ ਹੈ ਤਾਂ ਉਹ ਪ੍ਰਾਪਤ ਕਰਨ ਵਾਲਾ ਫਿਰ ਦੁਖੀ ਹੋ ਕੇ ਰੋਂਦਾ ਹੈ। ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਜੇ ਸਰੀਰ ਮੱਟੀ ਬਣ ਜਾਵੇ ਤਾਂ ਇਸ ਸਰੀਰ ਰੂਪੀ ਮੱਟੀ ਦੇ ਵਿੱਚ ਨਾਮ ਰੂਪੀ ਪੱਕਾ ਰੰਗ ਪਾਈਏ।
ਰੰਗਣ ਵਾਲਾ ਜੇ ਰੰਗੈ ਸਾਹਿਬ,
ਜੇ ਰੰਗ ਲਾਉਣ ਵਾਲਾ ਮਾਲਕ ਵਾਹਿਗੁਰੂ ਪਰਮੇਸ਼ਰ। ਸਤਸੰਗਤ ਜੀ ਇਸ ਸੂਖਮ ਸਰੀਰ ਰੂਪੀ ਕੱਪੜੇ ਨੂੰ ਰੰਗ ਲਾ ਦੇਵੇ।
ਐਸਾ ਰੰਗ ਨਾ ਡੀਠ,
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹੋ ਜਿਹਾ ਰੰਗ ਤੁਸਾਂ ਅੱਗੇ ਕਦੇ ਵੇਖਿਆ ਨਹੀਂ ਹੋਵੇਗਾ, ਕਿਉਂਕਿ ਇਹ ਰੰਗ ਕਦੇ ਵਾਸਤੇ ਲੱਥਦਾ ਨਹੀਂ। ਸਤਸੰਗਤ ਐਸੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਇਹ ਰੰਗ ਲੱਗਾ ਨਾਮ ਦਾ ਪੱਕਾ ਰੰਗ, ਉਹਨਾਂ ਦੇ ਸਿਰਾਂ 'ਤੇ ਆਰੇ ਫਿਰ ਗਏ, ਬੰਦ ਬੰਦ ਕੱਟੇ ਗਏ, ਖੋਪਰੀਆਂ ਲੱਥ ਗਈਆਂ, ਦੇਗਾਂ ਵਿੱਚ ਉਬਾਲੇ ਗਏ, ਪਰ ਉਹ ਰੰਗ ਨਹੀਂ ਲੱਥਾ, ਕਿਉਂਕਿ ਪੱਕਾ ਰੰਗ ਸੀ ਨਾ ਨਾਮ ਦਾ। ਦੇਗ ਵਿੱਚ ਉਬਲ ਕੇ ਵੀ ਸੁਖਮਣੀ ਸਾਹਿਬ ਜੀ ਦਾ ਪਾਠ ਕਰੀ ਜਾਂਦੇ ਨੇ, ਅਰੂੰ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾ ਰਿਹਾ ਹੈ ਭਾਈ ਸਤੀ ਦਾਸ ਜੀ ਨੂੰ, ਪਰ ਮੁੱਖ ਵਿੱਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾ ਰਿਹਾ ਅਤੇ ਜਪਜੀ ਸਾਹਿਬ ਜੀ ਦਾ ਪਾਠ ਹੋ ਰਿਹਾ ਹੈ। ਪੱਕਾ ਰੰਗ ਹੈ, ਲੱਥਦਾ ਨਹੀਂ। ਸਾਡੇ ਕਿਤੇ ਚੀਰ ਆ ਜਾਵੇ ਨਾ ਮਾੜਾ ਜਿਹਾ ਚੀਰ ਅਤੇ ਅਸੀਂ ਹਾਏ ਹਾਏ ਕਰਦੇ ਹਾਂ, ਪਰ ਤੁਹਾਨੂੰ ਗੁਰੂ ਕੇ ਲਾਲ ਜਿਨ੍ਹਾਂ ਦੇ ਸਿਰ 'ਤੇ ਆਰਾ ਚੱਲਦਾ ਹੈ, ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਜਾ ਰਿਹਾ ਹੈ, और देग विच उबालिया जा रहा है, सिर तो खोपरी लाई गई है, पर फिर भी गुरु की बाणी दे नाल जुड़े हुए हैं। सतगुरु पातशाह जी कहंदे जे रंगण वाला ओ मालक वाहेगुरु इस शरीर रूपी कपड़े नू नाम दा मजीठी रंग ला देवे, फिर एहो जा रंग तुसी कदे अगे वेख्या नहीं होवेगा।
जिन के चोले रतड़े प्यारे,
ते प्यारे जिन्ना दे मन रूपी वस्त्र रंगे हुए हन,
कंत तिना कै पास,
मालक वाहेगुरु परमेश्वर अठे पैर उन्ना दे पास रहिंदा है। प्रभ जी बस हैं साध की रसना, परमेश्वर वाहेगुरु जिथे गुरु की रसना ते वसदा है, सात संगत जी उत्थे नाम दे रसियां दी रसना ते भी अठे पैर वसदा है, कदे भी उन्ना तो पासे नहीं हुंदा।
तूड़त ना की जे मिले जी कहो,
गरीब नवाज सतगुरु पातशाह जी कहंदे तिन्ना की उन्ना दी तूड़ी जे मिल जावे जी नू, ता फिर सतगुरु जी कहंदे उन्ना नू जी कहो, जी आया आखो, और जी कहो दा अर्थ है जी नू, जे जीव आत्मा नू उन्ना दे चरना दी धूड़ मिल जावे प्राप्त हो जावे।
नानक की अरदास,
धन गुरु नानक साहब सच्चे पातशाह जी कहंदे साडी ता एही अरदास बेनती है भी जिन्ना दे पास है ना कंत मालक वाहेगुरु, उन्हां दे चरणां दी धूड़ साडे जी नूं प्राप्त हो जावे।
आपे साजे आपे रंगे,
सतगुरु पातशाह जी कहंदे ओ परमात्मा आप ही साजदा है, आप ही सवारदा है, आप ही नाम दे रंग विच रंगदा है।
आपे नदर करे,
ते आप ही किरपा दृष्टि करदा है, जिन्हां ते कृपा दृष्टि करदा साध संगत जी उन्हां नूं आप ही सवार दिंदा है, आप ही उन्हां नूं नाम रंग विच रंगदा है।
नानक कामण कंतै पावै,
हजूर कथन करदे ने जीव इस्त्री कंतै मालक वाहेगुरु नूं पा जावे।
आपे ही रावे,
अते फिर आप ही ओ परमेश्वर वाहेगुरु इस जीव इस्त्री नू अपने विच रावे अपेद कर लेंदा है, अपने नाल मिला लेंदा है, क्योंकि जे ए जीव इस्त्री उस नू पा गई ता जे भाई नहीं ते फिर ए जीव इस्त्री नू उस दा स्वरूप घर प्राप्त नहीं हो सकदा, क्योंकि जेड़ी औरत पति नू ना भावे आपां वेखदे ही आ सत संगत जी ओह पति दे घर विच नहीं रह सकदी, जेड़ी औरत पति नू भावे ओही पति नू चंगी लगदी है ना। हाँ ओह औरत चंगी लगदी है जिस दे पल्ले गुण हन, जिन्हें अवगुणा दा त्याग कीता, इसे करके सतगुरु जी ने जिक्र कीता है एहो मन सुंदर अपना हर नाम मजीठे रंग री। सब सतगुरु पातशाह जी कहंदे भाई अवगणा दा त्याग कर, गुण पल्ले बन, ता उस मालक दे स्वरूप घर दी प्राप्ति होवेगी, ओह फिर तेनूं अपने नाल अपेद कर लवेगा, अपने विच मिला लवेगा, तू सदा उस नूं याद करया कर, चेते करया कर। यह सतगुरु पातशाह जी ने पावन पवित्र हुक्मनामे की दात आपां नूं बख्शिश कीती है। सतगुरु रहमत करन जिन्हां वीरां ने भैणां ने अमृत की दात प्राप्त कीती, वड्डियां भागां वालेओ जिन्हां ने अजे तक अमृत नहीं छकिया, भाई अमृत छक के तैयार वर तैयार हो के गुरु शब्द दे नाल जुड़ करके उस वाहेगुरु की प्राप्ति करिए। ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਹਰ ਐਤਵਾਰ ਅਤੇ ਬੁੱਧਵਾਰ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਐਤਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਸਾਹਿਬ ਜੀ ਵਿਖੇ ਵੀ ਅੰਮ੍ਰਿਤ ਦਾ ਬਾਟਾ 26 ਤਰੀਕ ਨੂੰ ਤਿਆਰ ਹੋਣਾ ਹੈ। ਬਾਬਾ ਜੀ ਦੇ ਜਨਮ ਦਿਹਾੜੇ 'ਤੇ ਜਿਨ੍ਹਾਂ ਵੀਰਾਂ ਨੇ ਭੈਣਾਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਛਕਿਆ, ਭਾਈ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋਵੋ ਤਾਂ ਕਿ ਸਾਡਾ ਉਸ ਵਾਹਿਗੁਰੂ ਨਾਲ ਮਿਲਾਪ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਸਤਿਗੁਰੂ ਜੀ ਦਾ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਆਪੇ ਸਾਜੇ ਆਪੇ ਰੰਗੇ
ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਪਾਵਾ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।